ਦਿੱਲੀ ਵਿੱਚ ਇੱਕ ਪਰਿਵਾਰ ਮੈਨੂੰ ਮਿਲਿਆ, ਕਹਿੰਦੇ ਬਾਬਾ ਜੀ ਬਾਬਾ ਈਸ਼ਰ ਸਿੰਘ ਦੇ ਅੱਜ ਤੋਂ 35 ਸਾਲ ਪਹਿਲਾਂ ਸਾਡੇ ਘਰ 'ਚ ਚਰਨ ਪਏ ਸੀ ਦਿੱਲੀ। 35 ਸਾਲ ਪਹਿਲਾਂ ਚਰਨ ਪਏ ਸੀ। ਪਰਿਵਾਰ ਨੇ ਦੱਸਿਆ ਕਹਿੰਦੇ ਸਾਡੇ ਦਾਦਾ ਦਾਦੀ ਸਨ, ਉਹਨਾਂ ਨੇ ਚਰਨ ਪਵਾਏ ਸੀ। ਕਹਿੰਦੇ ਮਹਾਂਪੁਰਖਾਂ ਦੇ ਚਰਨ ਪਵਾਏ, ਉਹਨਾਂ ਨੇ ਸਾਨੂੰ ਅੰਮ੍ਰਿਤ ਛਕਾਇਆ। ਕਹਿੰਦੇ ਅੱਜ ਤੱਕ ਸਾਡੇ ਪਰਿਵਾਰ ਵਿੱਚ ਸਾਰੇ ਅੰਮ੍ਰਿਤਧਾਰੀ ਨੇ, ਚਰਨ ਅੱਜ ਤੋਂ 35 ਸਾਲ ਪਹਿਲਾਂ ਪਾ ਕੇ ਗਏ ਨੇ, ਪਰ ਅੱਜ ਵੀ ਉਹਨਾਂ ਘਰਾਂ ਦੇ ਵਿੱਚੋਂ ਨਾਮ ਦੀਆਂ ਮਹਿਕਾਂ ਆ ਰਹੀਆਂ। ਜਿੱਥੋਂ ਇੱਕ ਵਾਰੀ ਲੰਘ ਗਏ ਨਾਮ ਦੀ ਮਹਿਕ ਖਿਲਾਰ ਗਏ, ਅੱਜ ਤੱਕ ਰੰਗ ਚੜਿਆ ਹੋਇਆ। ਸੋ ਸਾਧ ਸੰਗਤ ਉਹਨਾਂ ਵਿੱਚ ਪਾਵਰ ਸੀ, ਜਿਵੇਂ ਸਪੇਰੇ ਕੋਲ ਬੀਣ ਹੁੰਦੀ ਹੈ ਨਾ ਸੱਪ ਨੂੰ ਕੀਲਣ ਵਾਸਤੇ, ਸਾਡੇ ਮਨ ਨੇ ਇਹ ਸਭ ਨਾਲੋਂ ਜ਼ਹਿਰੀ ਸੱਪ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਵੇਂ ਸੱਪ ਨਿਕਲਦਾ ਹੈ ਲੋਕ ਡਾਂਗ ਚੁੱਕ ਲੈਂਦੇ ਨੇ, ਜਿਵੇਂ ਇਹ ਜਿਹੜਾ ਸਾਡਾ ਮਨ ਹੈ ਨਾ ਇਹਦੇ ਨਾਲੋਂ ਜ਼ਹਿਰੀ ਸੱਪ ਕੋਈ ਨਹੀਂ। ਉਹ ਤੇ ਕਿਤੇ ਡੰਗ ਮਾਰਦਾ ਹੈ, ਇਹ ਹਰ ਸਮੇਂ ਡੰਗ ਮਾਰਦਾ। ਮਨ ਜਿਹੜਾ ਇਹ ਹਰ ਸਮੇਂ ਡੰਗਦਾ ਹੈ, ਇਹ ਮਨ ਨਾਲੋਂ ਜ਼ਹਿਰੀ ਸੱਪ ਤੇ ਹੋ ਹੀ ਨਹੀਂ ਸਕਦਾ। ਜਿਵੇਂ ਸਪੇਰੇ ਕੋਲ ਬੀਣ ਹੁੰਦੀ ਹੈ ਉਹ ਸੱਪ ਕੀਲ ਲੈਂਦਾ ਹੈ, ਰੱਬ ਦੇ ਪਿਆਰੇ ਕਮਾਈ ਵਾਲੇ ਹੁੰਦੇ ਉਹਨਾਂ ਕੋਲ ਬਾਣੀ ਰੂਪੀ ਬੀਣ ਹੁੰਦੀ ਹੈ ਜਿਹਦੇ ਨਾਲ ਇਹ ਮਨ ਕੀਲਿਆ ਜਾਂਦਾ, ਉਂਝ ਨਹੀਂ ਕੀਲਿਆ ਜਾਂਦਾ। ਕਈ ਸਪੇਰੇ ਇਹੋ ਜਿਹੇ ਹੁੰਦੇ ਨੇ ਜਿਹੜੇ ਬੀਣ ਤੇ ਚੁੱਕੀ ਫਿਰਦੇ ਨੇ, ਵਜਾਉਣੀ ਨਹੀਂ ਆਉਂਦੀ। ਕਈ ਮੇਰੇ ਵਰਗੇ ਬਾਣੀ ਦਾ ਆਸਰਾ ਤੇ ਬਥੇਰਾ ਲੈਂਦੇ ਪਰ ਨਹੀਂ ਕੱਲ ਬਣਦੀ, ਨਹੀਂ ਵਜਾਉਣੀ ਆਉਂਦੀ। ਸਾਧ ਸੰਗਤ ਮਹਾਂਪੁਰਖਾਂ ਵਿੱਚ ਪਾਵਰ ਸੀ। ਅੱਪੜ ਉਤਾਰਨਾ ਮਨ ਸੱਪ ਸਭਨਾ ਤੋਂ ਜ਼ਹਿਰੀ,
ਵਾਹਿਗੁਰੂ
ਕਹਿੰਦੇ ਸਭ ਨਾਲੋਂ ਜ਼ਹਿਰੀ ਹੈ, ਇਦੂ ਜ਼ਹਿਰੀ ਕੋਈ ਨਹੀਂ। ਮਨ ਸੱਪ ਸਭਨਾ ਨਾਲੋਂ ਜ਼ਹਿਰੀ, ਹਰ ਵੇਲੇ ਡੰਗ ਮਾਰਨਾ ਤੇ ਕਿਤੇ ਕਿਤੇ ਡੰਗ ਮਾਰਦਾ, ਪਰ ਇਹ ਕੈਸਾ ਜ਼ਹਿਰੀ ਸੱਪ ਹੈ ਜਿਹੜਾ ਹਰ ਵੇਲੇ ਡੰਗ ਮਾਰਦਾ। ਬਾਣੀ ਰੂਪੀ ਬੀਣ ਹੈ, ਰੱਬ ਦੇ ਪਿਆਰੇ ਵਜਾਉਂਦੇ ਨੇ ਬਾਣੀ ਦੀ ਬੀਣ ਵਜਾਉਂਦੇ ਨੇ, ਫਿਰ ਐਸੀ ਬੀਣ ਵਜਾਉਂਦੇ ਨੇ ਵੱਡੇ ਵੱਡੇ ਸੱਪ ਕੀਲੇ ਜਾਂਦੇ। ਜਿਹੜੇ ਕਹਿੰਦੇ ਅਸੀਂ ਸ਼ਰਾਬ ਛੱਡ ਹੀ ਨਹੀਂ ਸਕਦੇ, ਜਿਹੜੇ ਪੰਜ ਪੰਜ ਬੋਤਲਾਂ ਸ਼ਰਾਬ ਪੀਣ ਵਾਲੇ ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਕਰਨ ਲੱਗ ਜਾਂਦੇ, ਐਸਾ ਅਸਰ ਹੋ ਜਾਂਦਾ ਉਹਨਾਂ ਦਾ। ਹਾਂ ਇੱਕ ਸ਼ਰਤ ਹੈ, ਬੀਣ ਹੈ ਵਜਾਉਣੀ ਆਉਂਦੀ ਹੋਵੇ, ਬਾਣੀ ਹੈ ਸਾਡੇ ਕੋਲ ਪਰ ਸਾਨੂੰ ਮਨੋਂ ਪੜ੍ਹਨੀ ਆਉਂਦੀ ਹੋਵੇ। ਜਿਹਨੂੰ ਆਉਂਦੀ ਹੋਵੇ ਜੇ ਕੋਈ ਸਪੇਰਾ ਹੋਵੇ ਨਾ ਚੰਗਾ ਜੇ ਉਹਨੂੰ ਬੀਣ ਵਜਾਉਣੀ ਆਉਂਦੀ ਹੋਵੇ ਕਈ ਵਾਰੀ ਆਪਾਂ ਵੇਖਦੇ ਹਾਂ ਸੱਪ ਖੱਡ ਵਿੱਚੋਂ ਨਿਕਲ ਕੇ ਆ ਕੇ ਨੱਚਣ ਲੱਗ ਪੈਂਦਾ ਸਪੇਰੇ ਦੇ ਸਾਹਮਣੇ ਜੇ ਬੀਣ ਵਜਾਉਣੀ ਆਉਂਦੀ ਹੋਵੇ ਇਸੇ ਤਰ੍ਹਾਂ ਬਾਣੀ ਉਹੀ ਹੈ ਬਾਬਾ ਈਸ਼ਰ ਸਿੰਘ ਵੀ ਉਹੀ ਬਾਣੀ ਪੜ੍ਹਦੇ ਸੀ ਬਾਣੀ ਅਸੀਂ ਵੀ ਉਹੀ ਪੜ੍ਹਦੇ ਜਿਵੇਂ ਸਵੇਰੇ ਨੂੰ ਬੀਣ ਵਜਾਉਣੀ ਆਉਂਦੀ ਹੁੰਦੀ ਹੈ ਨਾ ਕਿਸੇ ਕਿਸੇ ਨੂੰ ਸੰਤ ਬਾਬਾ ਈਸ਼ਰ ਸਿੰਘ ਨੂੰ ਵੀ ਬਾਣੀ ਦੀ ਬੀਣ ਵਜਾਉਣੀ ਆਉਂਦੀ ਸੀ ਤਾਂ ਹੀ ਤਾਂ ਇੰਨੇ ਲੋਕਾਂ ਨੂੰ ਅੰਮ੍ਰਿਤ ਛਕਾ ਗਏ ਕੱਢ ਦੇ ਨੀ ਬਾਹਰ ਉਹ ਸੱਪ ਨੂੰ ਨਚਾ ਲੈਂਦੇ ਸੱਪ ਲੈ ਕੇ ਬੀਨ ਫੜੀ ਹੁੰਦੀ ਪਰ ਵਜਾਉਣੀ ਕਿਸੇ ਕਿਸੇ ਨੂੰ ਆਉਂਦੀ ਸਪੇਰਾ ਹੋਵੇ ਕੋਈ ਤਕੜਾ ਸੱਪ ਕੀ ਲਿਆ ਜਾਂਦਾ ਹੈ ਸਾਧ ਸੰਗ ਦੀ ਮਨ ਰੂਪੀ ਸੱਪ ਹੈ ਜਿਹੜਾ ਰੋਜ਼ ਠੇਕੇ ਤੇ ਜਾਂਦਾ ਹੈ ਮਨ ਰੂਪੀ ਸੱਪ ਹੈ ਜਿਹੜਾ ਕਹਿੰਦਾ ਚੱਲ ਚੱਲੀਏ ਇਹਨੂੰ ਆਂਡੇ ਹੀ ਚੰਗੇ ਲੱਗਦੇ ਨੇ ਸ਼ਰਾਬਾਂ ਚੰਗੀਆਂ ਲੱਗਦੀਆਂ ਪਰ ਜਦੋਂ ਕੋਈ ਸਪੇਰਾ ਕੀਲਦਾ ਫਿਰ ਇਹ ਮਨ ਵੀ ਗੁਰੂ ਵੱਲ ਨੂੰ ਭਜਿਆ ਹੀ ਹੈ ਹੋ ਜਾਂਦੀ ਹੈ ਕਿਰਪਾ ਪਰ ਬਾਣੀ ਦੀ ਬੀਣ ਵਜਾਉਣੀ ਆਉਂਦੀ ਹੋਵੇ ਸੰਤ ਬਾਬਾ ਈਸ਼ਰ ਸਿੰਘ ਵਿੱਚ ਪਾਵਰ ਸੀ ਬਾਬਾ ਅਤਰ ਸਿੰਘ ਮਸਤੁਆਣਾ ਸਾਹਿਬ ਵਾਲੇ ਬਾਬਾ ਆਨੰਦ ਸਿੰਘ ਉਹਨਾਂ ਵਿੱਚ ਪਾਵਰ ਸੀ ਕਿਉਂਕਿ ਐਸੀ ਉਹਨਾਂ ਵਿੱਚ ਕਸ਼ਿਸ਼ ਸੀ ਜਿਹੜਾ ਇੱਕ ਵਾਰੀ ਦਰਸ਼ਨ ਕਰਦਾ ਸੀ ਉਹਨਾਂ ਦਾ ਬਣ ਜਾਂਦਾ ਹੁਣ ਧਿਆਨ ਦਿਓ ਬਾਬਾ ਈਸ਼ਰ ਸਿੰਘ ਮਹਾਰਾਜ ਕੀਰਤਨ ਕਰਦੇ ਬਾਬਾ ਆਨੰਦ ਸਿੰਘ ਦੁਸਹਿਰਾ ਬਾਗ ਬਾਬਾ ਧਿਆਨ ਦਿਓ ਬਾਬਾ ਆਨੰਦ ਸਿੰਘ ਦੁਸਹਿਰਾ ਬਾਗ ਵਾਲੇ ਉਹ ਹੁਣ ਸਾਧ ਸੰਗਤ ਜੀ ਕੋਲ ਬੈਠੇ ਬਾਬਾ ਈਸ਼ਰ ਸਿੰਘ ਜੀ ਕੀਰਤਨ ਕਰਦੇ ਬੜਾ ਆਨੰਦ ਆਇਆ ਕਹਿੰਦੇ ਜੀ ਤਿੰਨ ਵਾਰੀ ਮੈਂ ਕੀਰਤਨ ਸੁਣਿਆ ਜਾਂ ਕੀਰਤਨ ਚ ਆਨੰਦ ਆਇਆ ਬਾਬਾ ਰਾਮ ਸਿੰਘ ਦੂਜੇ ਨੰਬਰ ਤੇ ਕੀਰਤਨ ਸੁਣਿਆ ਬਾਬਾ ਆਦਰ ਸਿੰਘ ਮਸਤੁਆਣੇ ਵਾਲਿਆਂ ਦਾ ਤੀਜੀ ਵਾਰੀ ਅੱਜ ਮੈਂ ਕੀਰਤਨ ਤੁਹਾਡਾ ਸੁਣਿਆ ਬੜਾ ਆਨੰਦ ਆਇਆ ਭੋਰੇ 'ਚ ਲੈ ਗਏ ਦਬਲਾਣ ਭੋਰਾ ਸਾਹਿਬ ਬਣਿਆ ਉਸ ਭੋਰਾ ਸਾਹਿਬ ਵਿੱਚ ਲੈ ਗਏ ਆਓ ਜੀ ਅੱਜ ਵੀ ਬੜੇ ਨੇ ਭੋਰੇ ਉਦੂ ਸੋਹਣੇ ਸੋਹਣੇ ਬਣਾਉਂਦੇ ਨੇ ਪਰ ਉਹਨਾਂ ਲਈ ਕਮਾਈ ਕਿਹੜਾ ਕਰੂਗਾ ਖੁਸਾ ਤਨਾ
ਸ੍ਰੀ ਵਾਹਿਗੁਰੂ
ਉਹ ਤੇ ਉਹੀ ਸੀ ਉਹਨਾਂ ਦੇ ਭੋਰਿਆਂ ਦੀਆਂ ਰੀਸਾਂ ਕਰਕੇ ਰਾੜੇ ਵਾਲੇ ਨਹੀਂ ਬਣਿਆ ਜਾਏਗਾ ਉਹਨਾਂ ਵਰਗੇ ਕੱਪੜੇ ਪਾ ਕੇ ਰਾੜੇ ਵਾਲੇ ਨਹੀਂ ਬਣਿਆ ਜਾਏ ਬੜੇ ਉਹਨਾਂ ਵਰਗੀਆਂ ਪੱਗਾਂ ਵੀ ਬੰਨਦੇ ਕੱਲ ਨੂੰ ਗੱਲ ਬਣਦੀ ਜੋ ਮਰਜ਼ੀ ਕਰ ਲਓ ਉਹਨਾਂ ਦੀ ਕਮਾਈ ਸੀ ਉਹ ਕਮਾਈ ਕਰੋ ਫਿਰ ਗੱਲ ਬਣੇਗੀ ਸਪਨਾ
ਸ੍ਰੀ ਵਾਹਿਗੁਰੂ
ਨਹੀਂ ਤੇ ਉਹ ਗੱਲ ਬਣ ਜਾਣੀ ਹੰਸਾਂ ਵੇਖ
ਤਰੰਦਿਆਂ
ਬੱਗਾ ਵੀ ਆਇਆ
ਚਾਓ
ਡੁੱਬ ਮੂਏ
ਵਗ ਬੱਪੜੇ
ਸਿਰ ਤਲ ਆਪਣਾ ਆਪ ਵੀ ਗਵਾ ਲੈਣਾ ਜਿੱਥੇ ਆ ਗਏ ਆ ਠੀਕ ਹੈ ਉਹਨਾਂ ਦੀ ਰੀਸ ਕਰਕੇ ਉਹਨਾਂ ਵਰਗੇ ਬਣ ਜਾਂਗੇ ਨਹੀਂ ਬਣ ਸਕਦੇ ਪਾਣੀ ਦਾ ਫੈਸਲਾ ਨਾ ਕਰ ਹੰਸਾਂ ਦੀ ਰੀਸ ਬਗਦੇ ਈਸ਼ਰ ਸਿੰਘ ਦੀ ਬੜੀ ਕਮਾਈ ਭੋਰਾ ਸਾਹਿਬ ਵਿੱਚ ਲੈ ਗਏ ਬਾਬਾ ਆਨੰਦ ਸਿੰਘ ਦੁਸਹਿਰਾ ਬਾਗ ਵਾਲਿਆਂ ਨੇ ਭੋਰਾ ਸਾਹਿਬ 'ਚ ਲੈ ਗਏ ਬਾਬਾ ਆਨੰਦ ਸਿੰਘ ਜੀ ਭੋਰਾ ਸਾਹਿਬ 'ਚ ਬੈਠੇ ਨੇ ਪਰਖ ਕੀਤੀ ਉਹਨਾਂ ਨੇ ਵੇਖੀਏ ਤੇ ਸਹੀ ਪਰਖ ਕੇ ਪਹਿਲਾਂ ਤੇ ਜੀ ਕਹਿੰਦੇ ਨੇ ਜਾਣ ਕੇ ਸਿੱਧਾ ਹੀ ਲੱਗ ਗਏ ਬੋਲਣ ਬਾਬਾ ਈਸ਼ਰ ਸਿੰਘ ਮਹਾਰਾਜ ਬੈਠੇ ਨੇ ਆਸਣ ਤੇ ਕੋਲ ਬਾਬਾ ਆਨੰਦ ਸਿੰਘ ਕਹਿਣ ਲੱਗੇ ਈਸ਼ਰ ਸਿੰਘ ਮੈਨੂੰ ਤੇਰਾ ਆਸਣ ਬੜਾ ਸੋਹਣਾ ਲੱਗਦਾ ਤੇਰਾ ਭੋਰਾ ਮੈਨੂੰ ਬੜਾ ਪਸੰਦ ਆਇਆ ਮੇਰਾ ਜੀ ਕਰਦਾ ਹੈ ਬਥੇਰਾ ਚਿਰ ਫਿਰਦੇ ਰਹੇ ਹਾਂ ਕਦੀ ਕਿਤੇ ਰਹਿੰਦੀ ਜ਼ਿੰਦਗੀ ਇਹਦੇ ਵਿੱਚ ਹੀ ਨਾ ਕੱਟਣਾ ਸਾਰੀ
ਜਿਹੜੀ ਮੇਰੀ ਰਹਿੰਦੀ ਉਮਰ ਇਸੇ ਭੋਰੇ ਚ ਨਾ ਕੱਟਾਂ। ਮਹਾਂਪੁਰਖ ਖੁਸ਼ ਹੋ ਗਏ, ਹੱਥ ਜੋੜ ਲਏ, ਗਲ ਚ ਪੱਲਾ ਪਾਇਆ, ਕਹਿੰਦੇ ਮਹਾਂਪੁਰਸ਼ੋ ਅੱਜ ਤੋਂ ਇਹ ਭੋਰਾ ਤੁਹਾਡਾ ਹੋਇਆ। ਖੁਸਤਨਾ
ਸ੍ਰੀ ਵਾਹਿਗੁਰੂ।
ਤਿਆਗ ਸੀ, ਤਿਆਗ ਸੀ ਨਾ, ਕਹਿੰਦੇ ਜੀ ਅੱਜ ਤੋਂ ਇਹ ਮੇਰਾ ਨਹੀਂ, ਇਹ ਆਸਣ ਅੱਜ ਤੋਂ ਤੁਹਾਡਾ ਹੈ, ਮੈਂ ਨਹੀਂ ਆਉਂਦਾ। ਮਹਾਂਪੁਰਖ ਮੱਥਾ ਟੇਕ ਕੇ ਬਾਹਰ ਚਲੇ ਗਏ। ਬਾਬਾ ਆਨੰਦ ਸਿੰਘ ਜੀ ਪੈ ਗਏ, ਆਰਾਮ ਲੱਗ ਗਏ ਕਰਨ। ਮਹਾਰਾਜ ਬਾਹਰ ਬਾਬਾ ਈਸ਼ਰ ਸਿੰਘ ਚਲੇ ਗਏ ਜਦੋਂ, ਤੇ ਬਾਬਾ ਆਨੰਦ ਸਿੰਘ ਜੀ ਨੇ ਵੇਖਿਆ ਗਏ ਸੱਚਮੁੱਚ ਦੇ ਗਏ ਭੋਰਾ। ਇੱਕ ਵਾਰੀ ਵੀ ਮੱਥੇ ਵੱਟ ਨਹੀਂ ਪਾਇਆ, ਕਿਉਂਕਿ ਚਿਹਰੇ ਤੋਂ ਪਤਾ ਲੱਗ ਜਾਂਦਾ ਖੁਸ਼ ਹੈ ਕਿ ਨਹੀਂ। ਆਪਾਂ ਨੂੰ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਇਹਨੂੰ ਖੁਸ਼ੀ ਹੈ ਕਿ ਨਹੀਂ। ਕਈ ਵਾਰੀ ਬੋਰੀ ਦੇਣੀ ਤੇ ਪੈਂਦੀ ਹੈ, ਕਿਉਂਕਿ ਜੋ ਪਿੰਡ ਦਾ ਕੋਈ ਹੋਰ ਬੰਦਾ ਅਜੇ ਨਾਲ ਆ ਗਿਆ ਬਾਬਿਆਂ ਦੇ, ਬੋਰੀ ਤੋਂ ਦੇਣੀ ਪਊ ਹੁਣ। ਪਰ ਮੂੰਹ ਤੋਂ ਪਤਾ ਲੱਗ ਜਾਂਦਾ ਵੀ ਮਨ ਨਹੀਂ ਖੁਸ਼, ਮਨ ਤੇ ਪੀਪਾ ਦੇ ਕੇ ਖੁਸ਼ ਹੈ, ਮਨ ਤੇ ਲੁਕ ਕੇ ਹੀ ਖੁਸ਼ ਹੈ ਵੀ ਅੰਦਰ ਵੜ ਜਾ। ਵੜੇ ਨੇ, ਮੈਂ ਪਰਸੋਂ ਵੀ ਇੱਕ ਬੇਨਤੀ ਕੀਤੀ ਸੀ, ਬਾਹਰ ਹੀ ਕਹਿ ਦੇਣਗੇ, ਕਹਿੰਦੇ ਘਰ ਨਹੀਂ, ਕਿਹਾ ਹੋਇਆ। ਪਰ ਉਹਨਾਂ ਨੇ ਕੀ ਲੈਣਾ ਹੈ, ਬਾਬਾ ਹਰਬੰਸ ਸਿੰਘ ਨੇ ਨਾ ਕਾਰਸੇ ਵਾਲੇ, ਬਾਬਾ ਹਰਬੰਸ ਸਿੰਘ ਨੂੰ ਕੌਣ ਨਹੀਂ ਜਾਣਦਾ, ਦਿੱਲੀ ਵਾਲਿਆਂ ਸਾਰੇ ਤੋਂ ਨਹੀਂ ਜਾਣਦੇ। ਜਿੰਨੇ ਗੁਰਦੁਆਰੇ ਨੇ ਨਾ, ਜਿੰਨੇ ਦਸ ਦਿਨਾਂ ਚ ਬਣਾ ਸਕਦੇ, ਉਹਨਾਂ ਦੇ ਇੱਕ ਪ੍ਰੇਮੀ ਗਿਆ, ਉਹਨੇ ਮੈਨੂੰ ਖੋਦੇ ਗੱਲ ਸੁਣਾਈ, ਜਥੇਦਾਰ ਉਹਨਾਂ ਦਾ ਕਿਸੇ ਗੁਰਦੁਆਰੇ ਚ ਛੱਡੇ, ਉਹ ਗਿਆ, ਕਹਿੰਦਾ ਬਾਬਾ ਜੀ ਮੈਂ ਬੇਨਤੀ ਕੀਤੀ ਜਾ ਕੇ, ਮੇਰਾ ਮਨ ਅੱਕ ਗਿਆ, ਮੈਨੂੰ ਇੱਕ ਪਿੰਡ ਚ ਬੜਾ ਪੁੱਠਾ ਬੋਲੇ ਲੋਕ, ਮੈਂ ਬੋਰੀਆਂ ਲੈਣ ਗਿਆ। ਕਹਿੰਦਾ ਮੈਂ ਬਾਬੇ ਦਿੱਲੀ ਵਾਲੇ ਕੋਲ ਗਿਆ, ਮੈਂ ਕਿਹਾ ਬਾਬਾ ਜੀ ਆਹ ਨੋਟਾਂ ਦੀਆਂ ਬੋਰੀਆਂ ਭਰੀਆਂ ਪਈਆਂ ਨੇ, ਚੁਕਾ ਦਿਓ, ਇੱਕ ਬੋਰੀ ਗੁਰਦੁਆਰਾ ਬਣਾ ਦਿਆਂਗੇ, ਕਿਉਂ ਘਰ ਘਰ ਮੰਗਣ ਭੇਜ ਦਿਓ, ਤੁਹਾਡੇ ਕੋਲ ਕਦ ਕਾਹਦੀ ਕਮੀ। ਦਿੱਲੀ ਦੇ ਜਿਹੜੇ ਲੋਕ ਨੇ ਨਾ, ਉਹ ਮਾਇਆ ਦੀਆਂ ਬੋਰੀਆਂ ਹੀ ਭਰੀਆਂ ਪਈਆਂ ਉਹਨਾਂ ਕੋਲ। ਬਾਬਾ ਜੀ ਕਿਉਂ ਘਰ ਘਰ ਮੰਗਣ ਭੇਜ ਦਿਓ, ਇੱਕ ਬੋਰੀ ਦੇ ਦਿਓ, ਮੁੱਕਦੀ ਨੀ, ਦਰਬਾਰ ਸਾਹਿਬ ਬਣ ਜੂ ਆਪਣਾ। ਬਾਬਾ ਹਰਬੰਸ ਸਿੰਘ ਹੋਣੀ ਕਹਿਣ ਲੱਗੇ ਜਥੇਦਾਰ ਇਹੋ ਜੇ ਜਥੇਦਾਰ ਤੇ ਇੱਕ ਇੱਕ ਬੋਰੀ ਕੀ, ਤੂੰ ਦਸ ਦਸ ਲੈ ਜਾ, ਬੋਰੀਆਂ ਬੜੀਆਂ, ਮਾਇਆ ਬੜੀ ਆਏਗੀ, ਬਾਹਰਲੇ ਲੋਕ ਬਹੁਤ ਮਾਇਆ ਭੇਜ ਦੇਣਗੇ। ਜਿੰਨੇ ਗੁਰਦੁਆਰੇ ਨੇ ਦਸਾਂ ਦਿਨਾਂ ਵਿੱਚ ਬਣਾ ਸਕਦੇ ਆ, ਪਰ ਆਪਾਂ ਲੋਕਾਂ ਦਾ ਵੀ ਭਲਾ ਕਰਨਾ, ਨਹੀਂ ਤੇ ਆਪਾਂ ਕਿਹੜਾ ਇੰਨੇ ਭਲੇ ਮਾਣਸ ਜਿਹੜੇ ਆਪਣੇ ਆਪ ਬੋਰੀ ਦੇ ਆਈਏ। ਬਹਾਨੇ ਨਾਲ ਦਸਵੰਧ ਨਿਕਲ ਜਾਂਦਾ, ਸਾਡਾ ਦਸਵੰਧ ਨਿਕਲਦਾ। ਕਾਰਸੇ ਵਾਲੇ ਮਹਾਂਪੁਰਖ ਇੱਕ ਵਾਰੀ ਆ ਕਮਾਲਪੁਰ ਗੁਰਦੁਆਰਾ ਬਣਦਾ, ਕਮਾਲਪੁਰ ਪਿੰਡ ਸਮਾਣੇ ਤੋਂ ਅੱਗੇ ਹੈ, ਉੱਥੇ ਰੇਤੇ ਦਾ ਢੇਰ ਲੱਗਿਆ ਪਿਆ। ਇੱਕ ਪ੍ਰੇਮੀ ਆਇਆ, 50 ਪੈਸੇ ਦੇ ਗਿਆ ਮਹਾਂਪੁਰਖਾਂ ਨੂੰ, ਕਾਰਸੇ ਵਾਲੇ ਬਾਬੇ ਰੇਤੇ ਦੇ ਢੇਰ ਤੇ ਬੈਠੇ ਸੀ, ਉਹ 50 ਪੈਸੇ ਉਹਨਾਂ ਨੇ ਇੱਕ ਦੋ ਵਾਰੀ ਸਾਧ ਸੰਗਤ ਜੀ ਹੱਥ ਵਿੱਚ ਇਸ ਤਰ੍ਹਾਂ ਹਿਲਾ ਰਹੇ ਸੀ, ਹੱਥ ਵਿੱਚ ਫੜੇ ਹੋਏ ਨੇ, ਤੇ ਉਹ ਡਿੱਗ ਪਏ ਰੇਤੇ ਚ, ਉਹ ਵਿੱਚ ਚਲੇ ਗਏ ਲੱਭਣ ਨਾ, ਬੜਾ ਜ਼ੋਰ ਲਾਇਆ ਉਹ ਥੱਲੇ ਹੀ ਚਲੇ ਗਏ ਕਿਤੇ, ਰੇਤੇ ਚ 50 ਪੈਸੇ ਡਿੱਗ ਪਏ। ਮਹਾਂਪੁਰ ਕਹਿੰਦੇ ਸਵੇਰੇ ਲੈ ਜਾਓ ਗੱਡੀ ਲਿਆਓ, ਸੰਗਤ ਸੰਗਤ ਲਿਆਂਦੀ, ਕਹਿੰਦੇ ਸਾਰਾ ਰੇਤਾ ਛਾਣੋ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤਿੰਨ ਦਿਨ ਕਹਿੰਦੇ ਰੇਤਾ ਛਾਣਦੇ ਰਹੇ, ਢੇਰ ਬੜਾ ਵੱਡਾ ਸੀ, ਛਾਨਣੀਆਂ ਨਾਲ ਛਾਣਦੇ ਰਹੇ ਰੇਤਾ, ਤਿੰਨ ਦਿਨ ਲੱਗੇ ਰਹੇ ਤਾਂ 50 ਪੈਸੇ ਲੱਭੇ, ਮਹਾਂਪੁਰਖਾਂ ਦੇ ਜੇਬ ਚ ਪਾ ਲਏ। ਕਹਿੰਦੇ ਬਾਬਾ ਜੀ 50 ਪੈਸਿਆਂ ਦੇ ਤੇਲ ਪਿੱਛੇ 5000 ਦਾ ਤੇਲ ਮਚਾ ਦਿੱਤਾ, 50 ਪੈਸਿਆਂ ਦੇ ਪਿੱਛੇ 5000 ਦਾ ਤੇਲ ਮਚਾ ਦਿੱਤਾ, ਕਿੱਥੋਂ ਸੰਗਤ ਲਿਆ ਲਿਆ ਕੇ ਤੇ ਛਾਣੀ। ਤਿੰਨ ਦਿਨ ਲੱਗ ਗਏ, ਮਿਸਤਰੀ ਹਟਾ ਦਿੱਤੇ, ਮਿਸਤਰੀਓ ਤੁਸੀਂ ਬਹਿ ਜਾਓ, ਸਾਰੇ ਲਾ ਦਿੱਤੇ, ਕਹਿੰਦੇ ਰੇਤਾ ਛਾਣੋ। ਇਹ ਇੰਨਾ ਟਾਈਮ ਕਿਉਂ ਲਾਇਆ, ਕਹਿੰਦੇ ਕਿਸੇ ਗਰੀਬ ਨੇ ਪਤਾ ਨੀ ਕਿੰਨੀ ਕੁ ਭਾਵਨਾ ਨਾਲ ਦਿੱਤੇ ਹੋਣਗੇ।
ਸਤਿ ਸ੍ਰੀ ਅਕਾਲ।
ਉਹ ਜੇ 50 ਪੈਸੇ ਨਾ ਲੱਭਦੇ ਇਹ ਮੈਨੂੰ ਫਿਰ ਨਾ ਦੇਣੇ ਪੈਣੇ ਸੀ, ਕਿਉਂਕਿ ਡਿੱਗ ਤੇ ਮੇਰੇ ਤੋਂ ਪਏ, ਰੁਲ ਗਏ। ਉਹ ਇਹ ਸੰਗਤ ਦੇ, ਸੰਗਤ ਦੀ ਜਿਹੜੀ ਮਾਇਆ ਹੈ, ਸੰਗਤ ਦਾ ਜਿਹੜਾ ਪੈਸਾ ਹੈ, ਇੱਕ ਇੱਕ ਪੈਸਾ ਜਿਹੜਾ ਸੰਗਤ ਦਿੰਦੀ ਹੈ, ਇਹ ਸਹੀ ਜਗ੍ਹਾ ਤੇ ਲੱਗਣਾ ਚਾਹੀਦਾ। ਮਹਾਂਪੁਰਸ਼ਾਂ ਨੇ ਉਹ 50 ਪੈਸੇ ਲੱਭੇ, ਧਿਆਨ ਦਿਓ, ਧਿਆਨ ਦਿਓ ਭਾਈ, ਇਕਾਗਰਤਾ ਬਣਾ ਕੇ ਬੈਠਿਆ, ਮਨ ਜੋੜ ਕੇ ਬੈਠੋ, ਗੁਰੂ ਕੇ ਪਿਆਰੇ ਤੇ ਸਿਰ ਵੀ ਵੱਢਿਆ ਜਾਏ ਤਾਂ ਵੀ ਦੂਜੇ ਪਾਸੇ ਮੂੰਹ ਨਹੀਂ ਕਰਦੇ, ਧਿਆਨ ਜੋੜ ਕੇ ਰੱਖਿਆ ਕਰੋ, ਸੰਗਤ ਕਰਦੇ ਹੋ। ਇਸ ਜਗ੍ਹਾ ਤੇ ਬੜੇ ਮਹਾਂਪੁਰਖਾਂ ਦੇ ਦੀਵਾਨ ਲੱਗਦੇ ਨੇ, ਰੰਗ ਚੜਿਆ ਹੋਣਾ ਚਾਹੀਦਾ, ਬਹੁਤ ਕਿਰਪਾ ਹੈ। ਇੱਥੇ ਹੀ ਹੁਣ ਲਾਲੋ ਸਾਹਿਬ ਮੇਰੇ ਖਿਆਲ ਵਿੱਚ ਵੀ ਇਹ ਇੱਕ ਸਾਲ 'ਚ ਤਿੰਨ ਵਾਰੀ ਤਾਂ ਦੀਵਾਨ ਲੱਗਦੇ ਹੋਣਗੇ, ਇੱਥੇ ਤਿੰਨ ਕੁ ਵਾਰੀ ਤੇ ਲੱਗ ਹੀ ਜਾਂਦੇ ਨੇ, ਤੇ ਬੜੀ ਕਿਰਪਾ ਹੈ, ਇਲਾਕੇ ਦੇ ਵਿੱਚ ਬੜੀ ਬਖਸ਼ਿਸ਼ ਹੈ। ਤੇ ਮਨ ਜੋੜ ਕੇ ਬੈਠੋ ਸਾਧ ਸੰਗਤ, ਮਹਾਂਪੁਰਖ ਕਾਹਦੇ ਵਾਸਤੇ ਇੰਨਾ ਉਪਰਾਲਾ ਕਰਦੇ ਨੇ, ਸਾਡੇ ਭਲੇ ਵਾਸਤੇ। ਘਰ ਘਰ ਮੰਗਣ ਜਾਣ ਦੀ ਕੀ ਲੋੜ ਪਈ ਹੈ, ਸਾਡਾ ਭਲਾ ਕਰਨਾ ਹੁੰਦਾ। ਕਹਿੰਦੇ ਇੱਕ ਮਹਾਂਪੁਰਖ ਚਲੇ ਗਏ ਪਿੰਡ ਚੋਂ ਗਰਾਹੀ ਕਰਨ ਵਾਸਤੇ, ਪਿੰਡ 'ਚ ਸੀ ਸੂਮ ਬੰਦਾ, ਸਾਰਿਆਂ ਨੇ ਲਿਖਾ ਦਿੱਤਾ, ਕੋਈ ਕਹਿੰਦਾ ਜੀ ਬਾਬਾ ਜੀ ਮੈਂ ਇੰਨੀ ਕਣਕ ਦਊਂ, ਕੋਈ ਕਹਿੰਦਾ ਮੈਂ ਇੰਨੀ ਦਿਊਂ, ਇੱਕ ਨੇ ਲਿਖਾ ਦਿੱਤਾ, ਕੋਈ ਕਹਿੰਦਾ ਮੈਂ 500 ਰੁਪਈਆ ਦੇਊਂਗਾ, ਕੋਈ ਕਹਿੰਦਾ ਮੈਂ 1000 ਰੁਪਈਆ ਦੇਵਾਂਗਾ। ਇੱਕ ਸੂਮ ਬੰਦਾ ਉਹਦੇ ਘਰੇ ਵੀ ਚਲੇ ਗਏ, ਕਹਿੰਦੇ ਤੂੰ ਕੀ ਲਿਖਾਨਾ ਹੈ, ਪਿੰਡ ਦਾ ਗੁਰਦੁਆਰਾ ਬੰਨਾ ਤੂੰ ਕੀ ਲਿਖਾਨਾ ਹੈ। ਉਹ ਹੁਣ ਮੋੜ ਤੇ ਸਕਿਆ ਨਾ, ਕਹਿੰਦਾ ਜੀ ਮੇਰੇ 50 ਪੈਸੇ ਲਿਖ ਲਓ। ਪਿੰਡ ਦੇ ਕਹਿੰਦੇ ਉਹ ਵੱਧ ਪੈਸੇ ਲਿਖਾ, ਏਡਾ ਤਕੜਾ 50 ਪੈਸੇ ਕਿੱਡੀ ਕੁ ਗੱਲ ਹੈ, ਕਹਿੰਦਾ ਨਹੀਂ ਜੀ 50 ਪੈਸੇ ਲਿਖ ਲਓ ਮੇਰੇ। ਬਹੁਤਾ ਹੀ ਸੂਮ ਬੰਦਾ ਸੀ, ਮਾਇਆ ਦਾ ਪ੍ਰੇਮੀ, ਇਹੋ ਜਿਹੇ ਫਿਰ ਸੱਪ ਬਣਦੇ ਨੇ। ਆਖੋ
ਸਤਿ ਵਾਹਿਗੁਰੂ,
ਮਰ ਜਾਣਗੇ ਮਾਇਆ ਮਾਇਆ ਹੀ ਕਰਦੇ ਰਹਿੰਦੇ, ਮਰਨ ਵੇਲੇ ਵੀ ਮੈਂ ਉਹਦੇ ਤੋਂ ਲੈਣੀ ਸੀ ਮਾਇਆ, ਉਹਦੇ ਤੋਂ ਪੈਸੇ ਲੈਣੇ ਸੀ, ਮਰਨ ਵੇਲੇ ਵੀ ਉਹਨਾਂ ਦੀ ਸੁਰਤੀ ਮਾਇਆ 'ਚ ਰਹਿੰਦੀ ਹੈ। ਭਗਤ ਤਰਲੋਚਨ ਜੀ ਕਹਿੰਦੇ ਨੇ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਅੰਤ ਵੇਲੇ ਜਿਹੜੇ ਮਾਇਆ ਮਾਇਆ ਯਾਦ ਕਰਦਾ ਮਰ ਜਾਂਦਾ, ਸਰਪ ਜੋਨ ਵੱਲ ਵੱਲ ਉੱਤਰ। ਕਹਿੰਦੇ ਸੱਪ ਦੀ ਜੂਨ ਮਿਲਦੀ ਉਹਨੂੰ, ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਅੰਤ ਵੇਲੇ ਜੇ ਲੜਕੇ ਯਾਦ ਆ ਜਾਣ ਸੂਕਰ ਜੋਨ ਵੱਲ ਵੱਲ ਉੱਤਰ। ਕਹਿੰਦੇ ਸੂਰੀ ਦੀ ਜੋਨ ਮਿਲਦੀ ਹੈ, 18-18 ਬੱਚੇ ਹੁੰਦੇ ਨੇ, ਰੱਬ ਕਹਿੰਦਾ ਹੁਣ ਰੱਜ ਲੈ। ਕਈ ਕਹਿੰਦੇ ਨੀ ਮੇਰੀ ਧੀ ਨੂੰ ਸਦੋ ਮੂੰਹ 'ਚ ਪਾਣੀ ਦਾ ਚਮਚਾ ਪਾਏ, ਮੁੰਡੇ ਨੂੰ ਸਦੋ ਮੂੰਹ 'ਚ ਪਾਣੀ ਦਾ ਚਮਚਾ ਪਾਏ, ਪਾਣੀ ਸਾਰੀ ਜ਼ਿੰਦਗੀ ਪੀਂਦਾ ਹੀ ਰਿਹਾ, ਹੁਣ ਮੁੰਡੇ ਦਾ ਚਮਚਾ ਤਾਰ ਦੂ ਤੈਨੂੰ, ਮੁੰਡੇ ਦਾ ਚਮਚਾ ਬਚਾ ਦੂ। ਉਸ ਵੇਲੇ ਇਹ ਨਾ ਕਿਹਾ ਕਰੋ, ਅਰਦਾਸ ਕਰੋ, ਲਿਆਓ ਕੋਈ ਗ੍ਰੰਥੀ ਜਿਹੜਾ ਮੈਨੂੰ ਸੁਖਮਨੀ ਸਾਹਿਬ ਸੁਣਾਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਪਾਠ ਸੁਣਾਵੇ, ਵਾਹਿਗੁਰੂ ਵਾਹਿਗੁਰੂ ਜਪੋ, ਭਲਾ ਹੋ ਜੇ। ਸਾਰੀ ਜ਼ਿੰਦਗੀ ਮੁੰਡੇ ਮੁੰਡੇ ਕਰਦਾ ਰਿਹਾ, ਮਰਦਾ ਵੀ ਚਮਚਾ ਲਿਆ, ਕੀ ਲੋੜ ਪਈ, ਉਹ ਚਮਚਾ ਤਾਰੂਗਾ ਨਹੀਂ। ਸਾਧ ਸੰਗਤ, ਅੰਤ ਕਾਲ ਜੋ ਲੜਕੇ ਸਿਮਰੈ, ਜਿਹੜਾ ਲੜਕਿਆਂ ਨੂੰ ਯਾਦ ਕਰਦਾ, ਕਹਿੰਦੇ ਸੂਰੀ ਦੀ ਜੂਨ ਮਿਲਦੀ ਅਗਲੀ, ਤੇ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਵੇਸ਼ਵਾ ਜੂਨ ਵੱਲ ਵੱਲ ਉੱਤਰ, ਵੇਸ਼ਵਾ ਦੀ ਜੂਨ ਮਿਲਦੀ। ਤੇ ਜੇ ਅੰਤ ਵੇਲੇ ਯਾਦ ਆ ਜੇ ਘਰ, ਕੋਠੀ ਵੀ ਐਡੀ ਐਡੀ ਕੋਠੀ ਬਣਾਈ ਰਹਿਣਾ ਨਹੀਂ ਮਿਲਿਆ, ਘਰ ਬਣਾਇਆ ਰਹਿਣਾ ਨਹੀਂ ਮਿਲਿਆ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਪ੍ਰੇਤ ਜੋਨ ਵੱਲ ਵੱਲ ਉੱਤਰ। ਕਹਿੰਦੇ ਪ੍ਰੇਤ ਦੀ ਜੂਨੀ ਮਿਲਦੀ ਹੈ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੈ, ਬਦਤ ਲੋਚਨ ਤੇ ਨਰ ਮੁਕਤਾ ਪੈਤੰਬਰ ਵਾਕੈ ਹਿਰਦੈ ਵਸੈ। ਅੰਤ ਵੇਲੇ ਰੱਬ ਯਾਦ ਆ ਗਿਆ, ਕਹਿੰਦੇ ਸੱਚਖੰਡ ਜਾਵਾਂਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
5 ਮਿੰਟ ਵਿੱਚ ਸਮਾਪਤੀ ਹੋ ਜਾਣੀ ਹੈ, ਕਿਸੇ ਨੇ ਉੱਠਣਾ ਨਹੀਂ, ਕਿਉਂਕਿ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਮਾਰ ਦੇ ਚਰਨਾਂ ਵਿੱਚ ਬੈਠੇ ਹੋ। ਸਤਿਗੁਰਾਂ ਤੋਂ ਪਹਿਲਾਂ ਜਾਣਾ ਇਹ ਬਹੁਤ ਵੱਡੀ ਬੇਅਦਬੀ ਹੈ ਸਤਿਗੁਰਾਂ ਦੀ। 5-10 ਮਿੰਟ ਨਾਲ ਫਰਕ ਨਹੀਂ ਪੈਣਾ, ਹਾਜ਼ਰੀ ਸਾਡੀ ਅਰਦਾਸ ਵਿੱਚ ਲੱਗਣੀ ਹੈ। ਤੇ ਬੇਨਤੀ ਹੈ ਕਿਸੇ ਨੇ ਉੱਠ ਕੇ ਨਹੀਂ ਜਾਣਾ, ਧਿਆਨ ਦਿਓ, ਆਪਣੀ ਜਿਹੜੀ ਵਿਚਾਰ ਸੀ ਉਹ ਵਿਚਾਲੇ। ਮਹਾਂਪੁਰਖ ਗਏ, ਕਹਿੰਦੇ ਪ੍ਰੇਮੀਆਂ ਅਗਰਾਈ ਕਰਦੇ ਫਿਰਦੇ ਨੇ, ਤੂੰ ਵੀ ਕੁਝ ਲਿਖਾ ਦੇ। ਕਹਿੰਦਾ ਜੀ ਮੇਰੇ 50 ਪੈਸੇ ਲਿਖ ਲਓ। 50 ਪੈਸੇ ਦਏਗਾ? ਕਹਿੰਦੇ ਜੀ 50 ਲਿਖ ਲਓ। ਉਹਨਾਂ ਨੇ 50 ਪੈਸੇ ਲਿਖ ਲਏ। ਕਹਿੰਦੇ ਕੋਈ ਨੀ, ਜਿੰਨੇ ਦਿੰਦਾ ਉਨੇ ਠੀਕ ਹੈ, 50 ਪੈਸੇ ਲਿਖ ਲਏ। ਜਦੋਂ ਅਗਰਾਈ ਲੈਣ ਗਏ, ਕਦੀ ਕਿਤੇ ਮਹਾਂਪੁਰਖ ਗਏ, ਲਓ ਜੀ ਕਿਸੇ ਨੇ 500 ਦਿੱਤਾ, ਕਿਸੇ ਨੇ ਬੋਰੀ ਦਿੱਤੀ ਕਣਕ ਦੀ, ਕਿਸੇ ਨੇ ਪੀਪਾ ਦਿੱਤਾ, ਉਹਦੇ ਘਰ ਚਲੇ ਗਏ। ਕਹਿੰਦੇ ਕੱਢ 50 ਪੈਸੇ। ਉਹ ਕਹਿੰਦਾ ਜੀ ਕੱਲ ਨੂੰ ਆ ਜਿਓ। ਉਹ ਅਗਲੇ ਦਿਨ ਚਲੇ ਗਏ, ਗੱਡੀ ਦਾ ਤੇਲ ਫੂਕ ਕੇ ਲਿਆ ਭਾਈ 50 ਪੈਸੇ। ਉਹ ਕਹਿੰਦਾ ਜੀ ਦੇ, ਮੇਰੇ ਮਨ 'ਚ ਸ਼ਰਧਾ ਬੜੀ ਹੈ, ਦੇਣੀ ਜ਼ਰੂਰ ਹੈ, ਜਿਹੜੀ 50 ਪੈਸੇ ਦੇਣੇ ਨੇ ਇਹ 96 ਦੇਣੀ ਹੈ ਜ਼ਰੂਰ, ਤੇ ਦਿਆਂਗਾ ਵੀ ਜ਼ਰੂਰ, ਕੋਈ ਨੀ ਕੱਲ ਨੂੰ ਲੈ ਜਿਓ, ਫਿਰ ਆ ਜਿਓ।
ਤੇਲ ਮਚਾ ਕੇ ਫਿਰ ਗਏ। ਸੇਵਾਦਾਰ ਕਹਿੰਦੇ ਬਾਬਾ ਜੀ ਜ਼ਰੂਰੀ ਆ ਜਾਣਾ, ਇੰਨਾ ਤੇਲ ਮਚਾਉਂਦੇ ਆਪਾਂ। ਉਹ ਕਹਿੰਦੇ ਕੀ ਪਤਾ ਵਿਚਾਰਦੇ ਮੰਝ ਕਿੰਨੀ ਕੁ ਸ਼ਰਧਾ, 50 ਪੈਸੇ ਲੈ ਕੇ ਆਉਣੇ। ਫਿਰ ਚਲੇ ਗਏ ਲੈਣ, ਘਰ ਵਾਲੀ ਨੂੰ ਕਹਿੰਦਾ ਇਹ ਬਾਬੇ ਨੀ ਹਟਦੇ ਆਉਣੇ, ਵਿਆਉਂਤ ਬਣਾਓ। ਕੀ ਕਹਿਣ ਲੱਗਾ ਘਰ ਵਾਲੀ ਨੂੰ, ਕਹਿੰਦਾ ਇੰਜ ਕਹਿ ਦੇ ਬਾਹਰ ਵੀ ਉਹ ਤੇ ਮਾਰੀ ਗਿਆ, ਤੁਸੀਂ ਛੱਡੋ ਖੈੜਾ ਹੁਣ। ਘਰ ਵਾਲੀ ਬੀਬੀ ਫਿਰ ਲੱਗ ਗਈ ਬਾਹਰ ਵੈਣ ਪਾਉਣ ਜਾ ਕੇ, ਬਾਬਾ ਜੀ ਤੁਹਾਨੂੰ ਠਿਆਨੀ ਦੀ ਪਈ ਆ, ਮੇਰੇ ਘਰ ਵਾਲਾ ਅੰਦਰ ਮਰਿਆ ਪਿਆ, ਵੇਖੋ ਕੈਸਾ ਪਖੰਡ ਹੈ। 50 ਪੈਸੇ ਨੀ ਦਿੱਤੇ, ਮਹਾਂਪੁਰਖ ਬਹਿ ਗਏ ਭੂਰਾ ਵਿਛਾ ਕੇ, ਕਹਿੰਦੇ ਇੱਥੇ ਬਹਿ ਜਾਂਦੇ ਆ ਸੰਸਕਾਰ ਕਰਾ ਕੇ ਜਾਵਾਂਗੇ। ਉਹਨਾਂ ਨੂੰ ਵੀ ਪਤਾ ਸੀ, ਬਾਹਰ ਬਹਿ ਗਏ ਪੱਲੜ ਵਿਛਾ ਕੇ, ਕਹਿੰਦੇ ਕੋਈ ਨੀ ਬੀਬੀ ਐਡਾ ਤੁਹਾਡੇ ਤੇ ਭਾਣਾ ਵਰਤ ਗਿਆ ਸੀ, ਸੰਸਕਾਰ ਕਰਾ ਕੇ ਜਾਵਾਂਗੇ, ਬੜਾ ਪ੍ਰੇਮੀ ਸੀ ਉਹ ਤੇ ਮੁੜੇ ਹੀ ਨਾ। ਕਹਿੰਦੇ ਕੰਮ ਖਰਾਬ ਹੋ ਗਿਆ, ਹੁਣ ਕੀ ਕਰੀਏ। ਘਰ ਵਾਲੀ ਆ ਕੇ ਕਹਿੰਦੀ ਜੀ ਉਹ ਤੇ ਬਹਿ ਗਏ ਬਾਹਰ ਬਾਬੇ ਮੰਨ ਕੇ ਪੂਰਾ। ਹੁਣ ਮੁੰਡਿਆਂ ਨੂੰ ਕਹਿੰਦਾ ਕੀ ਫਰਕ ਪੈਂਦਾ, ਚਾਰ ਜਣੇ ਚੁੱਕ ਲਓ, ਰਾਜ ਕਹਿ ਦਿਓ ਬਾਬਾ ਜੀ ਆਪੇ ਸੰਸਕਾਰ ਕਰ ਲਾਂਗੇ, ਤੁਸੀਂ ਜਾਓ ਇੱਥੇ ਕਿ ਤੱਕ ਜਾਣਗੇ, ਫਿਰ ਮੋੜ ਲਿਆ ਮੋੜ ਦਿਓ ਇਹਨਾਂ ਨੂੰ। ਕਹਿੰਦੇ ਠੀਕ, ਚੱਕ ਕੇ ਤੁਰ ਪਏ। ਬਾਬਾ ਜੀ ਜਾਓ ਹੁਣ ਤੁਸੀਂ, ਰਾਹ ਚ ਰੋਕਦੇ ਨੇ ਮੁੰਡੇ। ਬਾਬੇ ਕਹਿੰਦੇ ਨਾ ਨਾ ਲਾਂਬੂ ਲਵਾ ਕੇ ਜਾਵਾਂ, ਅਸੀਂ ਤੇ ਲਾਂਬੂ ਲਵਾ ਕੇ ਜਾਵਾਂਗੇ। ਪਹੁੰਚ ਗਏ ਮੜੀਆਂ ਚ, ਪਹੁੰਚ ਗਏ ਲੱਕੜਾਂ ਤੇ ਰੱਖ ਦਿਓ। ਕਹਿੰਦਾ ਹੁਣ ਭਜਾ ਦੇ ਬਾਬਿਆਂ ਨੂੰ, ਕਹੋ ਜਲ ਚਲੇ ਜਾਣਗੇ ਹੌਲੀ ਹੌਲੀ। ਕਹਿੰਦਾ ਬਾਬੇ ਕਿਹੜਾ ਘੱਟ ਸੀ, ਉਹਨਾਂ ਨੂੰ ਪਤਾ ਸੀ ਠਿਆਨੀ ਦੇਣ ਦਾ ਮਾਰਾ ਸੂਮ ਇੰਨਾ ਸੀ, ਲੱਕੜਾਂ ਉੱਤੇ ਪੈ ਗਿਆ। ਮਹਾਂਪੁਰਖ ਕਹਿੰਦੇ ਏਡਾ ਸੂਮ ਅਜੇ ਵੀ ਨੀ ਮੰਨਿਆ। ਮੁੰਡਿਆਂ ਨੂੰ ਕਹਿੰਦੇ ਪਾਸੇ ਹੋ ਜਾਓ, ਅਸੀਂ ਮੰਤਰ ਪੜ੍ਹਨਾ ਤੇ ਕੰਨ ਚ ਇਹਦੀ ਮੁਕਤੀ ਹੋ ਜੂ। ਮੁੰਡੇ ਪਾਸੇ ਹੋ ਗਏ, ਕੰਨ ਦੇ ਨੇੜੇ ਮੂੰਹ ਕਰਕੇ ਬਾਬੇ ਕਹਿੰਦੇ ਓਏ ਸੂਮਾ ਤੇਰੀ ਠਿਆਨੀ ਛੱਡੀ। ਕਹਿੰਦੇ ਸੂਮਾ ਤੇਰੀ ਠਿਆਨੀ ਛੱਡੀ, ਬਾਬਾ ਜੀ ਤੁਸੀਂ ਠਿਆਨੀ ਛੱਡੀ ਫਿਰ ਮੈਂ ਮਰਨਾ ਵੀ ਛੱਡੇ। ਕਹਿੰਦਾ ਹੁਣ ਨੀ ਮਰਦਾ, ਜੇ ਮੇਰੀ ਠਿਆਨੀ ਛੱਡੀ ਤੇ ਮੈਂ ਹੁਣ ਨੀ ਮਰਦਾ। 50 ਪੈਸਿਆਂ ਪਿੱਛੇ ਭਾਜੜ ਪੈ ਗਈ, ਹੁੰਦਾ ਐਸਾ ਵੀ। ਇੱਕ ਸਾਡੇ ਨਾਲ ਬਹਿ ਗਿਆ, ਲੁਧਿਆਣੇ ਅਸੀਂ ਗਏ, ਉਹ ਨਾਲ ਸਾਡੇ ਬਹਿ ਗਿਆ। ਸਾਧ ਸੰਗਤ ਜੀ ਮੈਂ ਸਿੰਘ ਜ਼ਿਆਦਾ ਸੀ, ਉਹ ਵਿੱਚ ਧੱਕੇ ਨਾਲ ਹੀ ਬਹਿ ਗਿਆ। ਕਹਿੰਦਾ ਮੈਂ ਤੇ ਨਾਲ ਜਾਣਾ ਜੀ। ਮੈਂ ਕਿੱਥੇ ਜਾਣਾ? ਕਹਿੰਦਾ ਪਟਿਆਲੇ। ਮੈਂ ਖੇੜਾ ਛਡਾਉਣ ਬਾਰੇ, ਮੈਂ ਕਿਹਾ ਇੱਥੇ ਗੁਰਦਾਸਪੁਰ ਦੀਵਾਨ ਆ ਉੱਥੇ ਚੱਲੇ, ਗੁਰਦਾਸਪੁਰ ਚੱਲੇ ਆ। ਕਹਿੰਦਾ ਜੀ ਚੰਗਾ ਫਿਰ ਕੋਈ ਗੱਲ ਨੀ, ਮੈਨੂੰ ਵੀ ਜਲੰਧਰ ਕੰਮ ਹੈ, ਮੈਂ ਜਲੰਧਰ ਉਤਰ ਜੂ। ਕਹਿੰਦੇ ਚੱਲ। ਫਿਰ ਮੈਂ ਇਹਨੂੰ ਆਖਿਆ ਮੈਨੂੰ ਤਾਂ ਕੰਮ ਯਾਦ ਆ ਗਿਆ, ਮੈਂ ਤਾਂ ਪਟਿਆਲੇ ਜਾਣਾ ਹੈ। ਕਹਿੰਦਾ ਚਲੋ ਜੀ ਫਿਰ ਪਟਿਆਲੇ ਚੱਲਦੇ। ਹੁੰਦੇ ਨੇ ਕਈ ਇਹੋ ਜਿਹੇ ਹੱਥ ਜੋੜੇ ਮਸਾਂ ਜਾਣ ਛਡਾਈ, ਉਹ ਤੋਂ ਇਹੋ ਜਿਹੇ ਕਈ ਮਿਲ ਪੈਂਦੇ ਨੇ ਜ਼ਿੰਦਗੀ ਦੇ ਵਿੱਚ, ਬੜੇ ਮਿਲਦੇ। ਸੋ ਸਾਧ ਸੰਗਤ ਉਹ ਅੰਦਰ ਵੜਦਾ ਲੁਕਦਾ ਹੈ, ਪਰ ਲੁਕਦਾ ਹੈ ਜਿੱਦਣ ਗੁਰੂ ਲੁਕ ਗਿਆ ਉਦਣ ਕੀ ਬਣੇਗਾ। ਅੱਜ ਆਪਾਂ ਲੁਕਦੇ ਹਾਂ, ਜਿੱਦਣ ਗੁਰੂ ਲੁਕ ਗਿਆ ਫਿਰ ਰਹਿਣਾ ਕੱਖ ਨਹੀਂ। ਲੁਕਿਆ ਨਾ ਕਰੋ, ਆਪਣੀ ਮਰਜ਼ੀ ਹੈ, ਰੁਪਈਆ ਦਿਓ ਤੇ ਭਾਵੇਂ
ਨਾ ਦਿਓ,
ਲੁਕਣ ਦਾ ਕੀ ਫਾਇਦਾ, ਸਿੱਧਾ ਜਵਾਬ ਦੇ ਦਿਓ। ਐਤਕੀ ਤੇ ਕਹਿੰਦੇ ਹੋਇਆ ਹੀ ਕੱਖ ਨਹੀਂ, ਫਿਰ ਹੁੰਦਾ ਵੀ ਕੱਖ, ਆ ਜਾਂਦਾ ਸਮਾਂ ਇਹੋ ਜਿਹਾ। ਸਾਧ ਸੰਗਤ ਆ ਪਿੱਛੇ ਜੇ ਜੀਰੀ ਜਦੋਂ ਪਲੀ ਹੈ, ਕਿਸੇ ਨੂੰ 5 ਲੀਟਰ ਵੀ ਤੇਲ ਨਹੀਂ ਮਚਾਉਣਾ ਪਿਆ, ਐਡੀ ਕਿਰਪਾ ਹੋਈ। 5ਵੇਂ ਦਿਨ ਲੋੜ ਪਿਆ ਕਰੇ ਪਾਣੀ ਦੀ, ਉਦੋਂ ਮੀਂਹ ਪੈ ਜਾ ਕਰੇ, 20,000 ਦਾ ਜ਼ਿਮੀਦਾਰਾਂ ਦਾ ਤੇਲ ਬਚ ਗਿਆ। ਕਾਰ ਸੇਵਾ ਵਾਲੇ ਕਿ ਆਏ, ਕਹਿੰਦੇ ਨਾ ਜੀ ਨਾ, ਅੱਗੇ 8 ਬੋਰੀਆਂ ਪਈਆਂ ਨੇ, 9ਵੀਂ ਤੁਹਾਡੀ ਕਿੱਥੋਂ ਨਾ ਖਾ ਲਈ। ਬਹੁਤਿਆਂ ਦਾ ਇਹੀ ਜਵਾਬ, ਪਰ ਸਾਧ ਸੰਗਤ ਥੋੜਾ ਹਿੱਸਾ ਪਾ ਦਿਓ, ਸਾਡਾ ਫਰਜ਼ ਹੈ ਅਸੀਂ ਯੋਗਦਾਨ ਪਾਈਏ, ਹਿੱਸਾ ਪਾਈਏ। ਗੁਰੂ ਘਰਾਂ ਦਾ ਕੰਮ ਤੇ ਚੱਲਦਾ ਹੀ ਰਹਿੰਦਾ। ਮੈਂ ਬੇਨਤੀ ਕਰ ਰਿਹਾ ਸੀ, ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਐਡੇ ਤਿਆਗੀ ਸੀ, ਬਾਬਾ ਆਨੰਦ ਸਿੰਘ ਦੁਸਹਿਰਾ ਬਾਗ ਵਾਲੇ ਕਹਿਣ ਲੱਗੇ ਮੈਨੂੰ ਤੇਰਾ ਭੋਰਾ ਬੜਾ ਸੋਹਣਾ ਲੱਗਦਾ। ਮਹਾਂਪੁਰ ਕਹਿੰਦੇ ਲਓ ਜੀ ਅੱਜ ਤੋਂ ਤੁਹਾਡਾ ਹੋਇਆ, ਛੱਡ ਕੇ ਭੋਰਾ ਬਾਹਰ ਚਲੇ ਗਏ। ਬਾਹਰ ਅਜੇ ਗਏ ਹੀ ਸੀ, ਬਾਬਾ ਆਨੰਦ ਸਿੰਘ ਭੋਰੇ ਚੋਂ ਬਾਹਰ ਆ ਗਏ, ਆਵਾਜ਼ ਮਾਰਦੇ ਨੇ ਮਹਾਰਾਜ ਜੀ ਜਾਓ ਨਾ ਗੱਲ ਸੁਣ ਲਓ। ਫਿਰ ਆ ਗਏ, ਹੱਥ ਜੋੜ ਕੇ ਖੜ ਗਏ, ਮਹਾਰਾਜ ਹੁਕਮ ਕਰੋ। ਕਹਿੰਦੇ ਹੁਕਮ ਕਾਹਦਾ, ਮੈਂ ਤੇ ਵੇਖਣਾ ਸੀ, ਵੇਖ ਲਿਆ, ਇੰਨੀ ਨਿਮਰਤਾ ਬਾਬਾ ਈਸ਼ਰ ਸਿੰਘ ਜੀ, ਐਡੀ ਨਿਮਰਤਾ ਤੁਹਾਡੇ ਵਿੱਚ, ਇੰਨੇ ਖੁਸ਼ ਹੋਏ। ਉਹ ਕਹਿਣ ਲੱਗੇ ਮੈਂ ਬਹੁਤ, ਮੇਰੀ ਵੱਡੀ ਉਮਰ ਹੋ ਗਈ ਹੈ, ਮੈਂ ਇੰਨਾ ਖੁਸ਼ ਹੋਇਆ, ਇੰਨਾ ਖੁਸ਼ ਹੋਇਆ। ਕਹਿੰਦੇ ਮੈਂ ਆਪਣੀ ਕੀਤੀ ਦਾ ਸਾਰਾ ਜ਼ਿੰਦਗੀ ਦਾ ਜਪਤਾ ਪੱਜ ਤੋਂ ਤੁਹਾਡੀ ਝੋਲੀ ਚ ਪਾ।
ਸਤਿ ਸ੍ਰੀ ਅਕਾਲ।
ਆਪਣੀ ਜ਼ਿੰਦਗੀ ਦਾ ਜਪਤਾ ਮੈਂ ਤੁਹਾਡੀ ਝੋਲੀ ਚ ਪਾਉਣਾ ਹੈ। ਸਾਧ ਸੰਗਤ ਜੀ, ਰੱਬ ਦੇ ਪਿਆਰਿਆਂ ਕੋਲ ਨਿਮਰਤਾ ਦਾ ਗਹਿਣਾ ਹੁੰਦਾ, ਸਾਧੂਆਂ ਕੋਲ ਨਿਮਰਤਾ ਦਾ ਗਹਿਣਾ ਹੈ। ਆ ਗਹਿਣੇ ਜਿਹੜੇ ਪਾਉਂਦੇ ਆ ਨਾ ਹੁਣ ਗਹਿਣੇ ਕੋਈ 10 ਛਾਪਾਂ ਪਾਈ ਫਿਰੇ ਹੱਥ 'ਚ, ਗਲ ਵਿੱਚ 10 ਤੋਲਿਆਂ ਦੀ ਚੈਨੀ ਪਾਈ ਫਿਰੇ, ਜੇ ਆਕੜ ਖੋਰਾ ਹੋਵੇ ਕੋਈ ਉਹਨੂੰ ਬੁਲਾ ਕੇ ਵੀ ਰਾਜੀ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਦੀਆਂ ਚੈਨੀਆਂ ਪਾਈਆਂ, ਉਹਦੀਆਂ ਛਾਪਾਂ ਪਾਈਆਂ, ਦੁਨੀਆਂ ਨੂੰ ਸੋਹਣੀਆਂ ਨਹੀਂ ਲੱਗਦੀਆਂ। ਜੇ ਨਿਮਰਤਾ ਦਾ ਗਹਿਣਾ ਪਾਇਆ ਬੰਦੇ ਵਿੱਚ ਹੋਵੇ ਨਿਮਰਤਾ, ਕੱਪੜੇ ਭਾਵੇਂ ਭੈੜੇ ਹੀ ਹੋਣ, ਉਹ ਸਾਰਿਆਂ ਨੂੰ ਸੋਹਣਾ ਲੱਗਦਾ। ਨਿਮਰਤਾ ਦਾ ਗਹਿਣਾ ਪਾਉਣਾ ਆਪਾਂ, ਨਿਮਰਤਾ ਦਾ ਗਹਿਣਾ। ਬੇਨਤੀ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਦੇ ਚਰਨਾਂ 'ਚ, ਇਹ ਜ਼ਰੂਰੀ ਬੇਨਤੀ ਹੈ ਕਿ ਅੰਮ੍ਰਿਤਧਾਰੀ ਟੁੱਟਦਾ ਕਦੋਂ ਹੈ? ਜਦੋਂ ਉਹ ਸਤ ਸੰਗਤ ਕਰਨੀ ਛੱਡ ਦਿੰਦਾ। ਫਸਲ ਨੂੰ ਪਾਣੀ ਨਾ ਮੇਰੇ ਮਿਲੇ ਤੇ ਫਸਲ ਤੇ ਮਰੇਗੀ, ਮਰਨਾ ਸੁਭਾਵਿਕ ਹੈ। ਫਸਲ ਮਰ ਜਾਏਗੀ ਜੇ ਪਾਣੀ ਨਾ ਮਿਲੇ, ਸਾਨੂੰ ਵੀ ਜੇ ਖੁਰਾਕ ਨਾ ਮਿਲੇ, ਸਤ ਸੰਗਤ ਨਾ ਮਿਲੇ, ਬਾਣੀ ਨਾ ਮਿਲੇ, ਆਪਾਂ ਵੀ ਥੋੜੇ ਚਿਰ ਪਿੱਛੋਂ ਟੁੱਟ ਜਾਂਦੇ ਹਾਂ। ਤੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਦੇ ਭੈਣਾਂ ਭਰਾਵਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਨੇ ਹਫ਼ਤੇ ਦੇ ਵਿੱਚ ਇੱਕ ਦਿਨ ਰੱਖੋ ਜਿੱਦਣ ਬਹਿ ਕੇ ਸਤ ਸੰਗਤ ਕਰੋ। ਇੱਕ ਜਣਾ ਕਥਾ ਕਰੇ, ਦੂਜੇ ਸੁਣਨ ਸਾਰੇ। ਇੱਕ ਦਿਨ ਰੱਖੋ ਪੱਕਾ, ਇਸ ਦਿਨ ਮੈਂ 2 ਘੰਟੇ ਗੁਰੂ ਦੀ ਵਿਚਾਰ ਸੁਣਨੀ ਹੈ। ਜਾਂ ਦੀਵਾਨ ਤੇ ਆਉਂਦੇ ਰਹੋ, ਮਹੀਨੇ ਵਿੱਚ ਇੱਕ ਵੀ ਦੀਵਾਨ ਸੁਣਦੇ ਰਹੀਏ, ਫਿਰ ਵੀ ਜੁੜੇ ਰਹੀਏ। ਅੱਜ ਜੇ ਕਿਸੇ ਦਾ ਮਨ ਬਣਿਆ ਹੋਵੇ ਅੰਮ੍ਰਿਤ ਛਕਣ ਵਾਸਤੇ, 14 ਮਾਰਚ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸ਼ਾਮ 6 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਸ਼ਾਮ 6 ਵਜੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਸਾਰੀ ਸੰਗਤ ਨੂੰ ਬੇਨਤੀ ਹੈ, ਜਿਨ੍ਹਾਂ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਜਿਹੜੇ ਗੁਰੂ ਕੇ ਜਹਾਜ਼ੇ ਨਹੀਂ ਚੜ੍ਹੇ, ਅੰਮ੍ਰਿਤ ਛਕੋ, ਗੁਰੂ ਕੇ ਜਹਾਜ਼ੇ ਚੜ੍ਹੋ। ਆਪਣੇ ਇਲਾਕੇ ਵਿੱਚ ਪਿੰਡ ਕਪੂਰੀ ਦੀਵਾਨ ਹਨ, ਪਿੰਡ ਕਪੂਰੀ 26, 27, 28 ਮਾਰਚ ਯਾਦ ਰੱਖਣਾ, 26, 27, 28 ਮਾਰਚ ਦੁਪਹਿਰ ਦਾ ਸਮਾਂ ਆਹੀ ਟਾਈਮ ਹੈ, 12 ਤੋਂ 4-5 ਵਜੇ ਤੱਕ। 3 ਦੀਵਾਨ ਹਨ, 26, 27, 28 ਮਾਰਚ ਪਿੰਡ ਕਪੂਰੀ 3 ਦੀਵਾਨ ਨੇ, ਪਹੁੰਚ ਕੇ ਲਾਹਾ ਲਓ। ਉਸ ਤੋਂ ਬਾਅਦ ਇਲਾਕੇ ਦੇ ਵਿੱਚ ਇਹ ਪਿਛਲੇ ਸਾਲ ਸਮਾਗਮ ਹੋਇਆ ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ, ਐਦਕੀ ਝਾੜ ਬਹੁਤ ਨਿਕਲਿਆ, ਬੜੀ ਕਿਰਪਾ ਹੋਈ ਹੈ ਸਤਿਗੁਰਾਂ ਦੀ। 4 ਦੀਵਾਨ ਅੱਗੇ ਸੀ, 4 ਹੀ ਐਦਕੀ ਨੇ, ਪਿਛਲੇ ਸਾਲ 10 ਨੇ 4 ਦਿਨ ਹਾਜ਼ਰੀ ਭਰੀ ਸੀ, ਐਦਕੀ 3 ਦਿਨ ਦਾ ਸਮਾਂ ਮਿਲਿਆ। ਸੋ ਮਹਾਰਾਜ ਕਿਰਪਾ ਕਰਨ, ਪਹਿਲੇ ਦਿਨ ਬਾਬਾ ਨੈਬ ਸਿੰਘ ਜੀ ਬਹਾਦਰਗੜ੍ਹ ਤੋਂ ਆਏ, ਉਹਨਾਂ ਨੇ ਹਾਜ਼ਰੀ ਭਰੀ, ਪਹਿਲਾ ਦੀਵਾਨ ਉਹਨਾਂ ਨੇ ਲਾਇਆ। ਦਾਸ ਨੇ ਬੇਨਤੀ ਕੀਤੀ ਸੀ ਕਿ ਇੱਕ ਦਿਨ ਮੈਂ ਨਹੀਂ ਜਾ ਸਕਦਾ, ਆਪ ਜਾਓ। ਸੋ ਇਸ ਕਰਕੇ ਅੱਜ ਪਿੰਡ ਰੋਗਲਾ ਦੀਵਾਨ ਸ਼ੁਰੂ ਹੋਏ ਨੇ, ਬਾਬਾ ਜੀ ਜਿਹੜੇ ਮੇਰੇ ਨਾਲ ਦੇ ਬਾਬਾ ਰਣਜੀਤ ਸਿੰਘ ਹੋਣੀ ਉੱਥੇ ਗਏ ਨੇ। ਰਾਤ ਦੇ ਦੀਵਾਨ ਪਿੰਡ ਕੰਗ ਥੱਲੀ ਚੱਲ ਰਹੇ ਨੇ, ਅੱਜ ਦੂਜਾ ਦੀਵਾਨ ਹੈ, ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ, ਕੱਲ ਨੂੰ ਰੋਗਲੇ ਪਿੰਡ ਵਿੱਚ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਸੰਗਤ ਨੂੰ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਵੱਧ ਤੋਂ ਵੱਧ ਹੋਰ ਵੀ ਤਿਆਰ ਪਰ ਤਿਆਰ ਹੋਵੋ। ਜਿਨ੍ਹਾਂ ਨੇ ਛਕ ਲਿਆ ਹੈ, ਇੱਕ ਇੱਕ ਨੂੰ ਵੀ ਹੋਰ ਜੋੜੋਗੇ ਤੇ ਵੇਖੋ ਬਹੁਤ ਵੱਡੀ ਚੜ੍ਹਦੀ ਕਲਾ ਹੈ ਸਾਡੇ ਪੰਥ ਦੀ। ਇੱਕ ਇੱਕ ਨੂੰ ਵੀ ਹੋਰ ਛਕਾਓ, 2-2 ਨੂੰ, 4-4 ਨੂੰ, ਜਿਨ੍ਹਾਂ ਨੂੰ ਪ੍ਰੇਰਿਆ ਜਾ ਸਕਦਾ ਪ੍ਰੇਰੋ। ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ
ਪਾਪ ਨਹੀਂ।
ਹੋਈਆਂ ਭੁੱਲਾਂ ਦੀ ਖਿਮਾ ਸਰਬੱਤ ਸੰਗਤਾਂ ਦਾ, ਸਾਰੇ ਪ੍ਰਬੰਧਕਾਂ ਦਾ, ਘਨੌਰ ਨਿਵਾਸੀ ਸੰਗਤ, ਜਿਹੜੇ ਪ੍ਰਬੰਧਕਾਂ ਨੇ ਇਹ ਮਹਾਨ ਉਪਰਾਲਾ ਕੀਤਾ ਹੈ, ਪ੍ਰਬੰਧ ਕੀਤਾ ਹੈ, ਉਹਨਾਂ ਦਾ ਧੰਨਵਾਦ। ਜਿਨ੍ਹਾਂ ਨੇ ਉਪਰਾਲਾ ਕੀਤਾ ਹੈ, ਸਾਰੀ ਸੰਗਤ ਦਾ ਧੰਨਵਾਦ। 3 ਦਿਨ ਹਾਜ਼ਰੀ ਭਰੀ ਹੈ ਬਾਬਾ ਕਰਤਾਰ ਸਿੰਘ ਜੀ ਨੇ, ਧੰਨਵਾਦ। ਸੰਗਤ ਵੱਲੋਂ ਬਾਬਾ ਨੈਬ ਸਿੰਘ ਜੀ ਆਏ ਨੇ, ਧੰਨਵਾਦ ਹੈ। ਅੰਮ੍ਰਿਤ ਛਕਣ ਵਾਲਿਆਂ ਦਾ ਧੰਨਵਾਦ, ਬਾਹਰੋਂ ਆਈਆਂ ਸੰਗਤਾਂ ਦਾ ਧੰਨਵਾਦ, 5 ਪਿਆਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅੰਮ੍ਰਿਤ ਛਕਾਇਆ ਹੈ, ਲੰਗਰ ਪਕਾਉਣ ਵਾਲਿਆਂ ਦਾ, ਲੰਗਰ ਵਰਤਾਉਣ ਵਾਲਿਆਂ ਦਾ ਧੰਨਵਾਦ। ਜਿਹੜੇ ਜਿਹੜੇ ਤੁਹਾਡੇ 'ਚ ਵੀਰ ਭਰਾ ਟਰੈਕਟਰ ਟਰਾਲੀਆਂ ਲੈ ਕੇ ਆਏ ਨੇ, ਆਪਣੀਆਂ ਟਰਾਲੀਆਂ ਲਿਆਏ ਨੇ, ਸੰਗਤ ਨੂੰ ਹੋਰ ਨਾਲ ਲੈ ਕੇ ਆਏ ਨੇ, ਉਹਨਾਂ ਵੀਰ ਭਰਾਵਾਂ ਦਾ ਧੰਨਵਾਦ ਜਿਹੜੇ ਵਹੀਕਲ ਲੈ ਕੇ ਆਏ ਨੇ। ਸੋ ਧੰਨਵਾਦ ਹੈ, ਸਭ ਤੋਂ ਵੱਧ ਧੰਨਵਾਦ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਦੀ ਛਤਰ ਛਾਇਆ ਹੇਠ ਇਹ ਮਹਾਨ ਸਮਾਗਮ ਦੀ ਪ੍ਰਾਰੰਭਤਾ ਹੋਈ, ਔਰ ਸਤਿਗੁਰਾਂ ਦੇ ਪਾਵਨ ਪਿੱਤਰ ਹੁਕਮਨਾਮੇ ਨਾਲ ਇਸ ਮਹਾਨ ਸਮਾਗਮ ਦੀ ਸੰਪੂਰਨਤਾਈ ਹੋਣ ਜਾ ਰਹੀ ਹੈ। ਅੰਮ੍ਰਿਤ ਛਕਣ ਵਾਲਿਆਂ ਨੂੰ ਲੱਖ ਲੱਖ ਵਧਾਈਆਂ, ਵਧਿਓ, ਹੁਣ ਵਧਦੇ ਰਹਿਣਾ ਹੈ। ਸੁਖਮਨੀ ਸਾਹਿਬ ਨਿਤਨੇਮ ਬਾਣੀ ਪੜ੍ਹਦੇ ਰਹਿਣਾ ਹੈ, ਵਧਦਿਆਂ 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 ਇੱਕ ਇੱਕ ਕਦਮ ਪੁੱਟਦਿਆਂ ਅਸੀਂ ਸੱਚਖੰਡ ਵਿੱਚ ਪਹੁੰਚਣਾ। ਮਿਹਨਤ ਕਰਦੇ ਰਹਿਣਾ ਹੈ, ਹਿੰਮਤ ਕਰਾਂਗੇ ਫਿਰ ਸਤਿਗੁਰੂ ਕਿਰਪਾ ਕਰਨਗੇ, ਸਾਥ ਦੇਣਗੇ, ਸਾਡਾ ਬਖਸ਼ਿਸ਼ ਹੋਵੇਗੀ। ਸੋ ਸਤਿਗੁਰ ਇਸੇ ਤਰ੍ਹਾਂ ਰਹਿਮਤ ਕਰਨ। ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਆਪਾਂ ਸਦਾ ਅਰਦਾਸ ਕਰਦੇ, ਸਦਾ ਇਹ ਧਾਰਨਾ ਪੜ੍ਹਦੇ, ਇੱਥੇ ਵੀ ਅਰਦਾਸ ਕਰੋ ਮਹਾਰਾਜ ਦੇ ਚਰਨਾਂ ਵਿੱਚ
ਸਾਰੇ ਰਲ ਅਰਦਾਸ
ਸੱਚੇ ਪਾਤਸ਼ਾਹ ਸਾਨੂੰ ਸਤਿਗੁਰੂ ਫੇਰ ਮਿਲਾਵੇ, ਸਤਿਗੁਰੂ ਫੇਰ ਮਿਲਾਵੇ। ਹਾਜ਼ਰੀ ਅਰਦਾਸ ਚ ਲੱਗਣੀ, ਮਹਾਰਾਜ ਦੇ ਹੁਕਮਨਾਮੇ ਸੁਣ ਕੇ ਜਾਣਾ, ਕਿਸੇ ਨੇ ਉੱਠ ਕੇ ਨਹੀਂ ਜਾਣਾ। ਜਿਹਦਾ ਸਤਿਗੁਰਾਂ ਨਾਲ ਪ੍ਰੇਮ ਹੈ ਉਹ ਤੇ ਬੈਠੇ ਰਹਿਣ, ਜਿਹਦਾ ਪ੍ਰੇਮ ਹੀ ਨਹੀਂ ਉਹ ਗੱਲ ਵੱਖ ਹੈ। ਜੇ ਮਹਾਰਾਜ ਨਾਲ ਪ੍ਰੇਮ ਹੈ ਤੇ ਮਹਾਰਾਜ ਜਾਣ ਤੇ ਬਾਅਦ ਜਾਣਾ, ਇਹ ਜ਼ਰੂਰੀ ਬੇਨਤੀ ਹੈ। ਹੋਈਆਂ ਭੁੱਲਾਂ ਦੀ ਖਿਮਾ ਸਾਰੇ ਪਿਆਰ ਨਾਲ ਆਨੰਦ ਸਾਹਿਬ ਚ ਬੋਲੋ, ਅਰਦਾਸ ਹੁਕਮਨਾਮੇ ਸੁਣੋ, ਮਹਾਰਾਜ ਜਾਣ ਤੇ ਬਾਅਦ ਚ ਜਾਇਓ। ਹਾਈ ਹੋਈਆਂ ਭੁੱਲਾਂ ਦੀ ਖਿਮਾ ਬੋਲਦੇ ਆ, ਕਿ ਅਨੇਕਾਂ ਗਲਤੀਆਂ ਹੋਈਆਂ ਹੋਣਗੀਆਂ, ਬਖਸ਼ ਲਿਓ ਹਾਈ ਸੰਗਤ, ਸਤਿਗੁਰੂ ਬਖਸ਼ਣ ਯੋਗ ਨੇ, ਅਣਜਾਣ ਮਤ ਸਮਝ ਕੇ ਬਖਸ਼ਿਓ, ਅਸੀਸ ਦਿਓ। ਅੱਗੇ ਤੋਂ ਵੀ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਦਾ ਰਹੇ। ਸਾਰੇ ਪੜਿਓ
ਰਾਮ ਕਲੀ ਰਾਮ ਕਲੀ ਮਹੱਲਾ ਤੀਜਾ ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ
ਜ਼ਰੂਰੀ ਬੇਨਤੀ। ਜਿਹੜੀ ਸੰਗਤ ਭੇਟਾ ਦਿੰਦੀ ਭਾਈ ਭੇਟਾ ਤੇ ਤਖਤਾਂ ਤੇ ਵੀ ਦਿੱਤੀ ਜਾਂਦੀ ਹੈ ਪਰ ਭੇਟਾ ਦੇਣ ਵਾਲਿਆਂ ਨੇ ਮੱਥਾ ਨਹੀਂ ਟੇਕਣਾ ਮੱਥਾ ਸਤਿਗੁਰਾਂ ਨੂੰ ਟੇਕਣਾ
ਸਭ ਨਾ ਗੱਲਾਂ ਸੁਣਦਾ
ਸਤਿਗੁਰ ਰਹਿਆ ਭਰਪੂਰੇ
ਬਿਨਵੰਤ ਨਾਨਕ ਗੁਰ ਚਰਨ
ਚੇਨੀਆਂ ਪਾਈਆਂ ਨੇ ਚੇਨੀਆਂ ਦਾ ਧਿਆਨ ਰੱਖਿਓ ਵਿੱਚ ਲਾਉਣ ਵਾਲੀਆਂ ਬੀਬੀਆਂ ਵੀ ਆਈਆਂ ਹੁੰਦੀਆਂ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ
Thank you.